ਇੱਕ ਵੇਰਾ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਤੁਸਾਂ ਹੁਣੇ ਹੁਣੇ ਕੁਛ ਸਿਆਣੇ ਪੁਰਸ਼ਾਂ ਦੇ ਵਿਚਾਰ ਸੁਣੇ ਨੇ। ਸਰ ਬੂਟਾ ਸਿੰਘ ਹੋਰਾਂ ਤੋਂ ਜਿੰਨਾ ਜ਼ੋਰ ਲੱਗ ਸਕਿਆ ਨਾ ਉਹਨਾਂ ਨੇ ਇਸ ਗੱਲ ਤੇ ਲਾ ਦਿੱਤਾ ਜਿਹੜੀ ਗੱਲ ਉਹਨਾਂ ਨੇ ਆਖੀ ਹੈ ਸਾਡੇ ਬਾਰੇ। ਮੈਨੂੰ ਇੱਕ ਗੱਲ ਯਾਦ ਆ ਜਾਂਦੀ ਹੈ, ਇੱਕ ਕਲਕੱਤੇ ਵਿੱਚ ਇੱਕ ਕਮਿਊਨਿਸਟ ਲੀਡਰ ਦੀ ਡੈਥ ਹੋਈ, ਉਹ ਚੜ੍ਹਾਈ ਕੀਤਾ, ਉਹਦੀ ਜੀਵਨੀ ਛਪੀ। ਉਹਦੇ ਜੋ ਲਿਖਿਆ ਸੀ ਕਿ ਉਹ ਆਪਣੀ ਕਮਿਊਨਿਜ਼ਮ ਦੀ ਕਿਤਾਬ ਰੋਜ਼ ਵੇਖਦਾ ਸੀ, ਮੇਰਾ ਜੀਵਨ ਇਹਦੇ ਮੁਤਾਬਕ ਕਿੱਥੇ ਕੁ ਹੈ, ਕਿੰਨੀਆਂ ਮੇਰੇ 'ਚ ਕਮੀਆਂ ਨੇ ਜਿਹੜੀਆਂ ਮੈਂ ਹੋਰ ਅਜੇ ਕੱਢਣੀਆਂ। ਅਸੀਂ ਵੀ ਆਪਣੇ ਗੁਰਬਾਣੀ ਦੁਆਰਾ ਜੋ ਸਬਰਾਂ ਨੇ ਸਾਨੂੰ ਉਪਦੇਸ਼ ਦਿੱਤੇ ਨੇ ਉਹਨਾਂ ਦੇ ਮੁਤਾਬਕ ਜੇ ਵੇਖੀਏ ਤੇ ਫਿਰ ਸਾਨੂੰ ਆਪਣੇ ਵਿੱਚ ਬਹੁਤ ਕਮੀਆਂ ਲੱਭਦੀਆਂ ਨੇ। ਕਿਹੜਾ ਗੁਣ ਹੈ ਜਿਹੜਾ ਹਾਸਲ ਕਰ ਲਈਏ, ਇਹ ਸਾਨੂੰ ਸੋਚਣਾ ਪੈਣਾ। ਮੈਂ ਇਸ ਤਰ੍ਹਾਂ ਸਮਝਦਾ ਵੀ ਇੰਨਾ ਕੁਝ ਜਿਹੜਾ ਆਖਿਆ ਗਿਆ, ਮੈਂ ਆਪਣੀ ਤੇ ਇੱਕੋ ਗੱਲ ਕਰਕੇ ਖਤਮ ਕਰਨਾ ਕਰਾਂਗਾ ਵੀ ਗੁਰੂ ਨਾਨਕ ਨੂੰ ਅਸੀਂ ਸਾਰੇ ਮੰਨਣ ਵਾਲੇ ਹਾਂ। ਜੇ ਅਸੀਂ ਨਹੀਂ ਵੀ ਗੁਰੂ ਨਾਨਕ ਨੂੰ ਮੰਨਦੇ ਤਾਂ ਸਾਨੂੰ ਲੋਕੀ ਜ਼ਰੂਰ ਆਉਂਦੇ ਨੇ ਵੀ ਇਹ ਗੁਰੂ ਨਾਨਕ ਦੇ ਨਾਮ ਲੈ ਵਾਲੇ। ਨਿਰਮਲੇ, ਉਦਾਸੀ, ਨਿਹੰਗ, ਅਕਾਲੀ, ਨਾਮਧਾਰੀ ਜਾਂ ਸਿੰਘ ਸਭਾ ਵਾਲੇ ਜੋ ਵੀ ਕੋਈ ਸਮਝ ਲਓ, ਹੋਰ ਵੀ ਬਥੇਰੇ ਹੈ ਨੇ ਇਸ ਤਰ੍ਹਾਂ ਦੇ ਅੱਡਣਸ਼ਾਹੀ ਹੈਗੇ ਨੇ ਜਾਂ ਸੇਵਾਪੰਥੀ ਨੇ, ਸਾਰੇ ਅਸੀਂ ਗੁਰੂ ਨਾਨਕ ਦੇ ਨਾਂ ਨਾਲ ਜੁੜਦੇ ਹਾਂ। ਤੇ ਗੁਰੂ ਨਾਨਕ ਨੇ ਇਹ ਗੱਲ ਆਖੀ ਹੈ, ਮੈਂ ਆਪਣੇ ਬਾਰੇ ਤੁਹਾਨੂੰ ਦੱਸ ਰਿਹਾ, ਇਸ ਗੱਲ ਵੱਲ ਧਿਆਨ ਰੱਖਣਾ ਕਿ ਗੁਰੂ ਨਾਨਕ ਨੇ ਆਖਿਆ ਕਿ ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਅਸੀਂ ਇਸ ਤੋਂ ਅੱਗੇ ਕੋਈ ਪੈਰ ਮੈਂ ਤਾਂ ਨਹੀਂ ਰੱਖ ਸਕਦਾ। ਜੇ ਕਬੀਰ ਨੇ, ਇਹਨਾਂ ਪਹੁੰਚ ਵਾਲੇ ਕਬੀਰ ਨੇ ਇਹ ਗੱਲ ਆਖ ਦਿੱਤੀ ਸੀ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸਰੀਰ, ਨਾ ਜਾਣੋ ਕੁਛ ਹਰ ਕੀਆ ਪਿਓ ਕਬੀਰ ਕਬੀਰ। ਜਿੰਨੀ ਚੰਗੀ ਗੱਲ ਹੁੰਦੀ ਹੈ ਉਹ ਸਾਰੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਉਹ ਵਕਤ, ਉਹ ਘੜੀ, ਉਹ ਸਮਾਂ ਹੀ ਚੰਗਾ ਹੈ ਜਿਹੜਾ ਸਾਡਾ ਸਤਿਗੁਰੂ ਦੇ ਵਾਲੇ ਪਾਸੇ ਲੱਗ ਕੇ ਗੁਜ਼ਰਦਾ। ਭਾਵੇਂ ਕੋਈ ਕਿਸੇ ਧਰਮ ਨੂੰ ਮੰਨਦਾ ਹੈ, ਕਿਸੇ ਪਾਰਟੀ ਨੂੰ ਮੰਨਦਾ ਹੈ, ਹਰ ਇੱਕ ਆਦਮੀ ਸੁੱਖ ਦੀ ਪ੍ਰਾਪਤੀ ਲਈ ਅਨੇਕ ਯਤਨ ਕਰਦਾ। ਜੋ ਸਤਿਗੁਰਾਂ ਨੇ ਬਾਣੀ ਦੁਆਰਾ ਦੱਸਿਆ ਉਹ ਮਾਇਆ ਤੋਂ ਅਲੇਪ ਰਹਿ ਕੇ ਹੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ, ਜਿਹੜੀ ਸਾਡੇ ਵਿੱਚ ਵੀ ਅੱਜ ਕੱਲ੍ਹ ਬਹੁਤ ਪ੍ਰਵੇਸ਼ ਕਰਦੀ ਜਾਂਦੀ ਹੈ। ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਬਾਕੀ ਦਿਆਂ ਨੂੰ ਮਾਰ ਮਾਰ ਕੇ ਸਾਧ ਸੰਗਤ ਵੀ ਆ ਕੇ ਉਹਨੇ ਆਪਣਾ ਹਮਲਾ ਕੀਤਾ। ਮਾਇਆ ਦੇ ਵਾਸਤੇ ਇਹ ਨਹੀਂ ਵੀ ਪੈਸਾ ਨਹੀਂ ਕੋਲ, ਪੈਸਾ ਕੋਲ ਨਾ ਹੋਵੇ, ਜ਼ਮੀਨ ਨਾ ਹੋਵੇ, ਸਾਰਾ ਕੁਛ ਹੋਵੇ, ਪਰ ਇਹ ਸਾਨੂੰ ਪੀੜ ਨਾ ਕਰੇ, ਨਾ ਆਉਂਦਾ ਨਾ ਜਾਂਦਾ। ਇਹ ਸਿੱਖਿਆ ਤੇ ਜੇ ਅਸੀਂ ਚੱਲ ਜਾਈਏ ਤੇ ਸੌਖੇ ਰਹਿ ਸਕੀਦਾ, ਪਰ ਜੇ ਅਸੀਂ ਇਹ ਸਿੱਖਿਆ ਤੇ ਨਹੀਂ ਚੱਲਦੇ ਫਿਰ ਉਹ ਤੁਕਾਂ ਸਾਡੇ ਤੇ ਲਾਗੂ ਹੁੰਦੀਆਂ ਨੇ, ਜਬ ਕੁਛ ਪਾਵੈ ਤਬ ਗਰਵ ਕਰਤਾ ਹੈ। ਜੇ ਕਰ ਲਿਆ ਤੇ ਅਗਲੀ ਤੁਕ ਫਿਰ ਆਉਣੀ ਹੀ ਆਉਣੀ ਹੈ, ਉਹਨੇ ਰਹਿਣਾ ਨਹੀਂ। ਮਾਇਆ ਗਈ ਤਬ ਰੋਣ ਲੱਗਦਾ, ਜੇ ਰੋਣ ਤੋਂ ਬਚਣਾ ਤੇ ਪਹਿਲੋਂ ਉਸ ਖੁਸ਼ੀ ਤੋਂ ਬਚੋ ਜਿਹੜੀ ਸਾਡੇ ਗਲਤ ਆਉਂਦੀ ਸਾਡੇ ਵਿੱਚ। ਸੁੱਖ ਦੁੱਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ, ਜੇ ਇਹ ਗੱਲ ਬਣ ਜਾਏ ਨਾ ਤੇ ਤੁਹਾਡੇ ਚੋਂ ਸਾਡੇ ਚੋਂ ਕੋਈ ਭਗਵਾਨ ਬਣ ਸਕਦਾ। ਕਹੋ ਨਾਨਕ ਸੁਣ ਰੇਵਨਾ ਸੋ ਮੂਰਤ ਭਗਵਾਨ। ਉਹ ਸਤਿਗੁਰਾਂ ਨੇ ਫਾਰਮੂਲਾ ਲਿਖ ਦਿੱਤਾ, ਉਹਦੇ ਤੇ ਚੱਲੀਏ ਤੇ ਸੱਚੀ ਮੁੱਚੀ ਇਸ ਤਰ੍ਹਾਂ ਬਣ ਸਕਦੇ ਹਾਂ। ਕਿਸੇ ਨੇ ਲਿਖਿਆ ਕਿ ਹਵਾਈ ਜਹਾਜ਼ ਇਸ ਤਰ੍ਹਾਂ ਬਣਦਾ, ਕਾਰ ਇਸ ਤਰ੍ਹਾਂ ਬਣਦੀ ਹੈ, ਜਿਹੜੇ ਉਸ ਫਾਰਮੂਲੇ ਨੂੰ ਬਣਾਉਂਦੇ ਨੇ ਉਹ ਬਣਾ ਲੈਂਦੇ ਨੇ, ਉੱਤੇ ਚੜ੍ਹ ਕੇ ਸਵਾਰੀ ਕਰਕੇ ਸੁੱਖ ਲੈਂਦੇ ਨੇ। ਤੇ ਇਸੇ ਤਰ੍ਹਾਂ ਹੀ ਸੁੱਖ ਦੀ ਪ੍ਰਾਪਤੀ ਵਾਸਤੇ ਜੇ ਅਸੀਂ ਮਾਇਆ ਪ੍ਰਾਪਤ ਕਰਦੇ ਹਾਂ, ਗੁਰੂ ਤੇਗ ਬਹਾਦਰ ਦੇ ਅਨੁਸਾਰ ਤੇ ਅਸੀਂ ਬਿਲਕੁਲ ਮੂਰਖ ਹਾਂ। ਮਾਇਆ ਕਾਰਨ ਤਾਂ ਆਵੇ, ਰੋਜ਼ ਸੁਣਦੇ ਹਾਂ, ਰੋਜ਼ ਨਹੀਂ ਤੇ ਹਰ ਤੀਜੇ ਦਸਵੇਂ ਦਿਨ ਕਈ ਥਾਈ ਭੋਗਾਂ ਤੇ ਜਾਈਦਾ, ਜ਼ਰੂਰ ਸੁਣਨਾ ਪੈਂਦਾ। ਮਾਇਆ ਕਾਰਨ ਤਾਂ ਆਵੇ, ਮੂਰਖ ਲੋਕ ਅਜਾਣ ਮੂਰਖ ਨੇ ਤੇ ਉਹ ਲੋਕ ਨੇ, ਸਿੱਖ ਵੀ ਨਹੀਂ ਤੇ ਉਹ ਅਜਾਣ ਵੀ ਨੇ। ਤੇ ਇਹ ਸਾਰੀਆਂ ਪਦਵੀਆਂ ਸਾਨੂੰ ਇਧਰੋਂ ਪ੍ਰਾਪਤ ਹੁੰਦੀਆਂ ਨੇ, ਪਰ ਜੇ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੈ। ਮਾਇਆ ਧਾਰੀ ਲਿਖਿਆ, ਮਾਇਆ ਧਾਰੀ ਅਤ ਅੰਨਾ ਬੋਲਾ। ਇੱਕ ਆਦਮੀ ਅੰਨਾ ਹੈ ਪਰ ਕੰਨਾਂ ਤੋਂ ਸੁਣਦਾ, ਉਹਨੂੰ ਕੋਈ ਆਵਾਜ਼ ਮਾਰੇਗਾ ਅੱਗੇ ਟੋਆ ਵੱਜਾ, ਉਹ ਜ਼ਰੂਰ ਵੱਜ ਜਾਏਗਾ। ਇੱਕ ਆਦਮੀ ਕੰਨਾਂ ਤੋਂ ਬੋਲਾ, ਉਹਦੇ ਨਾਲ ਅੱਖਾਂ ਲੱਗੀਆਂ ਨੇ, ਉਹ ਟੋਆ ਵੇਖ ਲੈਗਾ ਵੀ ਇੱਥੇ ਮੈਂ ਟੋਏ 'ਚ ਨਹੀਂ ਡਿੱਗਣਾ। ਪਰ ਜੇ ਦੋਵੇਂ ਚੀਜ਼ਾਂ ਨਹੀਂ ਹੈਗੀਆਂ ਤੇ ਫਿਰ ਉਹ ਇੰਨੀਆਂ ਨੇ ਕਿ ਅੱਤ ਅੰਨਾ ਬੋਲਾ, ਥੋੜ੍ਹਾ ਜਿਹਾ ਨਹੀਂ, ਜਿਹਨੂੰ ਬਿਲਕੁਲ ਕੋਈ ਪਤਾ ਨਹੀਂ ਲੱਗਦਾ ਉਹ ਵਿਚਾਰਾ ਕਿਸ ਤਰ੍ਹਾਂ ਲੰਘੇਗਾ। ਰੋਹਲਾ ਟੁੰਡਾ ਅੰਧਲਾ ਕਹਿ ਕਰ ਲੱਗਾ ਤਾਂ ਹੈ। ਤੋ ਇਹ ਸਾਨੂੰ ਸਤਿਗੁਰਾਂ ਨੇ ਜਿਹੜਾ ਬਾਣੀ ਦੁਆਰਾ ਉਪਦੇਸ਼ ਦਿੱਤਾ ਹੈ ਕਿ ਮਾਇਆ ਧਾਰੀ ਅੱਤ ਅੰਨਾ ਬੋਲਾ। ਮਾਇਆ ਧਾਰੀ ਦਾ ਮਤਲਬ ਇਹ ਮੈਂ ਇਸ ਤਰ੍ਹਾਂ ਸਮਝਦਾ ਨਹੀਂ ਕਿ ਬਹੁਤ ਪੈਸੇ ਹੋਣ ਤੇ ਉਹ ਮਾਇਆ ਧਾਰੀ ਹੈ, ਮਾਇਆ ਨਾਲ ਢੋਲ ਆ ਕੇ ਬੈਠਾ ਹੈ, ਮਾਇਆ ਦਾ ਆਧਾਰ ਰੱਖਿਆ ਹੈ। ਪੈਸੇ ਉਹ ਕੋਈ ਵੀ ਨਹੀਂ ਲੇਕਿਨ ਆਧਾਰ ਮਾਇਆ ਦਾ ਹੀ ਹੈ, ਭਗਤ ਮਾਇਆ ਦਾ, ਉਹ ਮਾਇਆਧਾਰੀ ਹੈ। ਸੋ ਮਾਇਆ ਨੂੰ ਛੱਡ ਕੇ ਇਹ ਸੁੱਖ ਪ੍ਰਾਪਤ ਹੋ ਜਾਂਦੇ ਨੇ ਇਸ ਗੁਰਬਾਣੀ ਦੇ ਅਨੁਸਾਰ। ਸਰਦਾਰ ਬੂਟਾ ਸਿੰਘ ਉਹਨਾਂ ਨੇ ਜਿੰਨਾ ਕੁਝ ਸਾਨੂੰ ਆਖਿਆ ਹੈ, ਇਹ ਵੀ ਅਰਦਾਸ ਕਰਨ ਸਾਧ ਸੰਗਤ ਕਰੇ, ਸਤਿਗੁਰੂ ਕਿਰਪਾ ਕਰੇ ਸਾਨੂੰ ਇਹਦੇ ਵਿੱਚੋਂ ਕੁਛ ਕਿਣਕਾ ਪ੍ਰਾਪਤ ਹੋਵੇ। ਉਹ ਕਿਣਕਾ ਉਹ ਪ੍ਰਾਪਤ ਹੋਵੇ ਜਿਹੜਾ ਸੁਖਮਨੀ ਸਾਹਿਬ ਵਿੱਚ ਤੁਸੀਂ ਰੋਜ਼ ਸੁਣਦੇ ਪੜ੍ਹਦੇ ਹੋ, ਕਿਣਕਾ ਏਕ ਜਿਸ ਜੀ ਵਸਾਵੈ, ਉਹ ਸਾਨੂੰ ਪ੍ਰਾਪਤ ਹੋ ਜਾਵੇ ਤੇ ਫਿਰ ਕਿਸੇ ਗੱਲ ਦਾ ਘਾਟਾ ਨਹੀਂ ਰਹਿ ਸਕਦਾ, ਦੁੱਖ ਸਾਡੇ ਸਾਰੇ ਨਿਬੜ ਸਕਦੇ। ਬੜੀਆਂ ਮਿਸਾਲਾਂ ਨੇ ਸਾਡੇ ਇਤਿਹਾਸ ਵਿੱਚ, ਸਿੱਖ ਇਤਿਹਾਸ ਵਿੱਚ, ਨਾਮਧਾਰੀ ਇਤਿਹਾਸ ਵਿੱਚ, ਅਸੀਂ ਉਹਨਾਂ ਨੂੰ ਇਹ ਸਮਝਦੇ ਹਾਂ ਵੀ ਇਹ ਐਵੇਂ ਪਹੇਲੀਆਂ ਬਣੀਆਂ। ਇੱਕ ਸਿੱਖ, ਇੱਕ ਮਾਈ ਕਾਬਲ ਤੋਂ ਆ ਕੇ ਗੋਂਦਵਾਲ ਸਾਹਿਬ ਕਾਰ ਕੱਢਦੀ ਹੈ, ਤੁਰੀ ਤੁਰੀ ਜਾਂਦੀ, ਇਸ ਤਰ੍ਹਾਂ ਹੱਥ ਮਾਰਦੀ ਹੈ ਉਹਨੂੰ, ਆਉਂਦੇ ਤੂੰ ਕੀ ਕਰਦੀ ਆ, ਆਉਂਦੀ ਮੇਰਾ ਕਾਬਲ 'ਚ ਬੱਚਾ ਭੰਗੂੜੇ 'ਚ ਪਿਆ, ਮੈਂ ਉਹਨੂੰ ਹੂਟਾ ਦੇ ਕੇ ਜਾਂਦੀ ਹਾਂ। ਕੀ ਹੈ ਸਾਡੇ ਕੋਲ ਉਹ ਵਿੱਦਿਆ ਇਸ ਵੇਲੇ? ਸਾਡੇ ਕੋਲ ਤਾਂ ਜਿਹੜੀ ਦੁਨਿਆਵੀ ਵਿੱਦਿਆ ਸੀ ਇਹ ਤਾਂ ਬਹੁਤ ਵੱਡੀ ਉੱਚੀ ਵਿੱਦਿਆ ਸੀ, ਜਿਹੜੇ ਰਾਜਪੂਤਾਂ ਕੋਲ ਵਿੱਦਿਆ ਸੀ, ਇਹ ਰਾਜਪੂਤਾਂ ਦੇ ਇਲਾਕੇ 'ਚ ਬੈਠੇ ਹਾਂ ਅਸੀਂ, ਜਿਹੜੇ ਰਾਜਪੂਤਾਂ ਦੇ ਕੋਲ ਵਿੱਦਿਆ ਸੀ ਕਿ ਉਹਨਾਂ ਨੂੰ ਇੱਕ ਬਾਦਸ਼ਾਹ ਨੇ ਆਖਿਆ ਕਿ ਸੁਣਿਆ ਤੁਹਾਡੇ ਵਿੱਚ ਰਾਜਪੂਤਾਂ 'ਚ ਪਰੰਪਰਾ ਹੈ ਕਿ ਕਿਸੇ ਰਾਜਪੂਤ ਦਾ ਗਲ ਕੱਟ ਦਿੱਤਾ ਜਾਵੇ ਉਹ ਆਪਣੀ ਤਲਵਾਰ ਮਿਆਨ 'ਚੋਂ ਕੱਢ ਕੇ ਫਿਰ ਪਾ ਦਿੰਦਾ। ਤਾਂ ਇੱਕ ਰਾਜਪੂਤ ਨੇ ਆਖਿਆ ਇਹ ਗੱਲ ਠੀਕ ਹੈ, ਉਹਨੇ ਆਪਣੇ ਬੱਚੇ ਦਾ ਲਿਆ ਕੇ ਤੇ ਗਲ ਕੱਟ ਦਿੱਤਾ। ਉਹਨੇ ਸਾਧ ਸੰਗਤ ਜੀ ਉਸ ਤਰ੍ਹਾਂ ਹੀ ਤਲਵਾਰ ਪਾਈ ਮਿਆਨ ਦੇ ਵਿੱਚ, ਪਰ ਉਹਦਾ ਹੱਥ ਕੰਬ ਗਿਆ। ਉਹਨੂੰ ਇੰਨੀ ਗੱਲ 'ਤੇ ਬੜਾ ਗੁੱਸਾ ਆਇਆ ਵੀ ਹੱਥ ਕਿਉਂ ਕੰਬਿਆ ਇਹਦਾ। ਫਿਰ ਉਹਨੇ ਆਪਣੇ ਘਰਵਾਲੀ ਨੂੰ ਜਾ ਕੇ ਪੁੱਛਿਆ ਵੀ ਸੱਚ ਦੱਸ ਮੇਰਾ ਪੁੱਤਰ ਹੈ? ਇੰਨਾ ਮਾਣ ਸੀ ਆਪਣੀ ਨਸਲ ਦੇ ਉੱਤੇ, ਆਪਣੇ ਪਰਿਵਾਰ 'ਤੇ। ਉਹਨੇ ਆਖਿਆ ਮੈਂ ਸੋਚ ਕੇ ਦੱਸਾਂਗੀ। ਅਸੀਂ ਇਹਨੇ ਖਾਣ ਪੀਣ 'ਚ ਕੁਛ ਨਹੀਂ ਪਿਆ, ਖਾਣ ਪੀਣ 'ਚ ਬੜਾ ਕੁਛ ਪਿਆ, ਸਤਿਗੁਰਾਂ ਨੇ ਵੀ ਸਾਨੂੰ ਇਹ ਹੁਕਮ ਦਿੱਤਾ, ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਜਾ ਕੇ ਰਹਿਤ ਨਾ ਜਾਣੀਆਂ, ਗੁਰਮੰਤਰ ਨੇ ਚੀਤ ਉਨਕਾ ਭੋਜਨ ਖਾਏਗਾ, ਬਿਸਰਾ ਹਰ ਸਿੰਘ ਪ੍ਰੀਤ ਬਾਰੇ ਇਹ ਉਹਨਾਂ ਨੂੰ ਪਤਾ ਹੈ ਜਿਹਨਾਂ ਦੀ ਹਰੀ ਨਾਲ ਪ੍ਰੀਤ ਹੋਵੇ। ਸੰਤ ਜਵਾਹਰ ਸਿੰਘ ਹੋਰੀ ਮਿਰਜੇ ਵਾਲੀ ਜਿਹੜੇ ਸਨ ਨਾ, ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਤੇ ਉਹਨੂੰ ਆਖਿਆ ਕਿ ਮੈਂ ਬੋਤੀ ਦਾ ਦੁੱਧ ਪੀਣਾ ਹੈ, ਤੇ ਜੇ ਤੂੰ ਬੋਤੀ ਜਿਹੜੀ ਕਿਸੇ ਦੇ ਪੈੜੀ ਵਿੱਚ ਉਹਨੇ ਚੁੱਕ ਕੇ ਆਵੇ। ਇੱਕ ਦਿਨ ਉਹ ਬੁਰਕਮਾਰ ਆਈ, ਸੰਤਾਂ ਦੀ ਬਿਰਤੀ ਨਾ ਲੱਗੀ, ਉਹਨੇ ਆਖਿਆ ਤੇਰੀ ਬੋਤੀ ਖਾ ਆਈ, ਮੈਂ ਤੇਰੇ ਘਰੋਂ ਤੁਰ ਚੱਲਿਆ। ਉਹਨੇ ਮਾਫ਼ੀ ਮੰਗੀ ਸਤਿਗੁਰਾਂ ਸੰਤਾਂ ਕਿਰਪਾ ਕੀਤੀ, ਉਹਨੂੰ ਮਾਫ਼ੀ ਦਿੱਤੀ। ਸੰਤ ਜਵਾਹਰ ਸਿੰਘ ਉਹਨਾਂ ਦਾ ਨਾਂ ਸੀ, ਮਿਰਜੇ ਵਾਲੀ ਸਿਆਲਕੋਟ ਜ਼ਿਲ੍ਹੇ 'ਚ ਪਿੰਡ ਸੀ, ਉੱਥੋਂ ਦੇ ਸਨ। ਪਰ ਇਹ ਉਹਨਾਂ ਨੂੰ ਪਤਾ ਸੀ, ਜਿਹਨਾਂ ਨੂੰ ਪਾਣੀ ਸਾਫ਼ ਹੋਵੇ ਤਾਂ ਉਹਦੇ 'ਚ ਛੋਟੀ ਜਿਹੀ ਡਲੀ ਵੀ ਜਾਂਦੀ ਦਿਸਦੀ ਹੈ, ਜਿੱਥੇ ਮੱਝਾਂ ਨਾ ਜਾਣ ਫਿਰ ਭਾਵੇਂ ਟੋਕਰੇ ਸੁੱਟਦੇ, ਉੱਥੇ ਨਹੀਂ ਪਤਾ ਲੱਗਦਾ ਸਾਡੇ ਜਿਸ ਤਰ੍ਹਾਂ ਅਸੀਂ ਬਣੇ ਹੋਏ ਹਾਂ। ਸੋ ਜਿਹਨਾਂ ਨੂੰ ਸਤਿਗੁਰਾਂ ਨੇ ਇਸ ਪਾਸੇ ਕਿਰਪਾ ਕੀਤੀ ਹੈ, ਘਰਵਾਲੀ ਨੇ ਆਖਿਆ ਮੈਂ ਤੁਹਾਨੂੰ ਸੋਚ ਕੇ ਦੱਸਾਂਗੀ। ਕੁਛ ਦਿਨਾਂ ਬਾਅਦ ਉਹਨੂੰ ਦੱਸਿਆ ਕਿ ਮੈਨੂੰ ਇਹ ਬੱਚਾ ਇੰਨੇ ਚਿਰ ਦਾ ਹੋ ਗਿਆ ਤੇ ਮੈਨੂੰ ਮਸਾਂ ਯਾਦ ਆਇਆ ਕਿ ਜਦੋਂ ਇਹ ਬੱਚਾ ਪੈਦਾ ਹੋਇਆ ਸੀ, ਇੱਕ ਆਪਣੀ ਗੋਲੀ ਜਿਹੜੀ ਨੌਕਰਾਣੀ ਸੀ ਉਹਦੇ ਵੀ ਘਰ ਬੱਚਾ ਸੀ, ਤੇ ਮੈਂ ਅੰਦਰ ਨਹਾਉਂਦੀ ਸਾਂ ਤੇ ਇਹ ਰੋਣ ਲੱਗ ਪਿਆ, ਚੁੱਪ ਨਹੀਂ ਸੀ ਕਰਦਾ, ਉਹਨੇ ਆਪਣਾ ਦੁੱਧ ਪਿਆ ਤਾ, ਇੰਨਾ ਅਸਰ ਖਾਣ ਪੀਣ 'ਚ ਹੈ। ਸੋ ਤੁਸੀਂ ਖਾਣ ਪੀਣ ਦੀ ਗੱਲ ਛੱਡੋ, ਤੁਸੀਂ ਜਾ ਕੇ ਇੱਕ ਸਾਧੂ ਦੀ ਤਸਵੀਰ ਵੇਖਦੇ ਹੋ, ਗੁਰੂ ਨਾਨਕ ਦੀ ਤਸਵੀਰ ਵੇਖਦੇ ਹੋ, ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵੇਖਦੇ ਹੋ, ਤੁਹਾਡੇ ਉਹ ਨਾਂ ਨਾਲ ਲੱਗਦੀ ਹੈ, ਨਾ ਤੁਹਾਨੂੰ ਉਹਦੀ ਕੋਈ ਆਵਾਜ਼ ਸੁਣਦੀ ਹੈ, ਅੱਖਾਂ ਰਾਹੀਂ ਤੁਹਾਡੇ ਅੰਦਰ ਕੀ ਹੁੰਦਾ? ਇੱਕ ਤੁਸੀਂ ਸਿਨੇਮੇ ਦੀ ਤਸਵੀਰ ਵੇਖਦੇ ਹੋ, ਫਿਰ ਤੁਹਾਨੂੰ ਕੀ ਹੁੰਦਾ? ਖਾਣ ਪੀਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਸੋ ਇਹ ਥੋੜ੍ਹਾ ਥੋੜ੍ਹਾ ਜਿੰਨਾ ਜਿੰਨਾ ਕੋਈ ਕਰ ਸਕਦਾ, ਕੋਈ ਸਿਨੇਮਾ ਛੱਡੇ, ਕੋਈ ਉਹ ਸਮਾਜ ਸ਼ਰਾਬ ਵਾਲੇ ਦੇ ਘਰ ਦਾ ਖਾਣਾ ਪੀਣਾ ਛੱਡੇ, ਇਸ ਤਰ੍ਹਾਂ ਕਰਦਿਆਂ ਕਰਦਿਆਂ ਹੌਲੀ ਹੌਲੀ ਇੱਕ ਤਾਂ ਇਹ ਸੁਧਾਰ ਹੁੰਦਾ ਜਦੋਂ ਤੁਸੀਂ ਉਹਨੂੰ ਆਖੋ ਵੀ ਮੈਂ ਤੇਰੇ ਖਾਦ ਲਾਵਾਂਗਾ ਜ਼ਰੂਰ, ਪਰ ਤੂੰ ਮਾਜ ਸ਼ਰਾਬ ਛੱਡ ਦੇ। ਤੁਹਾਡਾ ਕਿੰਨਾ ਹੀ ਪ੍ਰਚਾਰ ਇਸ ਗੱਲ ਦਾ ਬਗੈਰ ਕਿਸੇ ਲੈਕਚਰ ਤੋਂ ਹੋ ਜਾਂਦਾ। ਜਿਸ ਤਰ੍ਹਾਂ ਇੱਥੇ ਤੁਹਾਨੂੰ ਸਾਨੂੰ ਨਾਮਧਾਰੀਆਂ ਨੂੰ ਆਖਿਆ ਗਿਆ, ਸਤਿਗੁਰੂ ਕਿਰਪਾ ਕਰੇ ਅਸੀਂ ਇਸ ਤਰ੍ਹਾਂ ਦੇ ਹੋ ਸਕੀਏ। ਇੱਕ ਸਾਧੂ ਸੀ, ਉਹਨੂੰ ਕਿਸੇ ਨੇ ਪੁੱਛਿਆ ਵੀ ਤੇਰੀ ਕੀ ਅਵਸਥਾ, ਕਹਿੰਦਾ ਕੀ ਅਵਸਥਾ ਕੀ ਦੱਸਾਂ, ਭਈ ਜਿਸ ਤਰ੍ਹਾਂ ਦਾ ਲੋਕੀ ਮੈਨੂੰ ਆਉਂਦੇ ਨੇ ਨਾ, ਮੈਂ ਉਸ ਤਰ੍ਹਾਂ ਦਾ ਹੈ ਨਹੀਂ, ਤੇ ਜਿਸ ਤਰ੍ਹਾਂ ਦਾ ਮੈਂ ਹੈਗਾ ਮੈਂ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਹੋਆ ਨਹੀਂ ਸਕਦਾ। ਇਹ ਗੱਲਾਂ ਬੜੀਆਂ ਬਰੀਕੀ ਦੀਆਂ ਨੇ। ਜਿਵੇਂ ਜਿਵੇਂ ਆਦਮੀ ਤੁਰੇ ਇਸ ਪਾਸੇ ਨੂੰ, ਫਿਰ ਜ਼ਰੂਰ ਕੁਛ ਨਾ ਕੁਛ ਇਸ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਸਤਿਗੁਰਾਂ ਦੀ ਕਿਰਪਾ ਹੈ ਕਿ ਇਹ ਸਾਨੂੰ ਸਮਾਂ ਮਿਲਿਆ ਭਜਨ ਬਾਣੀ ਕਰਨ ਦਾ। ਭਜਨ ਬਾਣੀ ਵਾਲੀਆਂ ਗੱਲਾਂ ਕੀਤੀਆਂ ਨੇ, ਜਿਨ੍ਹਾਂ ਨੇ ਨਹੀਂ ਪੁੱਛਿਆ ਉਹਨਾਂ ਨੇ ਵੀ ਕੀਤੀਆਂ ਨੇ। ਸਤਿਗੁਰੂ ਰਾਮ ਸਿੰਘ ਨੇ ਤੇ ਇਹ ਵੀ ਹੁਕਮ ਦਿੱਤਾ, ਜਿਹੜਾ ਆਖੇਗਾ ਨਾ ਕੂਕਿਆਂ ਦਾ ਰੌਲਾ ਪੈਂਦਾ ਸੁਣਿਆ ਹੈ, ਉਹ ਹੀ ਬਖਸ਼ਿਆ ਜਾਣਾ। ਕਿੱਡਾ ਵੱਡਾ ਸਤਿਗੁਰੂ ਹੈ, ਮਹਾਨ ਸਤਿਗੁਰੂ ਹੈ ਉਹ। ਇਹ ਨਹੀਂ ਵੀ ਕੂਕਿਆਂ ਨੇ ਬਖਸ਼ਿਆ ਜਾਣਾ, ਸਿੱਖਾਂ ਨੇ, ਕਿਸਾ ਦਾੜੀਆਂ ਵਾਲਿਆਂ ਨੇ ਬਖਸ਼ਿਆ ਜਾਣਾ, ਮੁਸਲਮਾਨਾਂ ਨੇ ਬਖਸ਼ਿਆ ਜਾਣਾ, ਫਿਰ ਇੱਥੇ ਹੀ ਬਸ ਨਹੀਂ। ਕਹਿੰਦੇ ਜਿਹੜਾ ਇੱਥੋਂ ਦੀ ਜਾਨਵਰ ਉੱਠ ਕੇ ਲੰਘ ਜਾਏਗਾ ਨਾ ਭੈਣੀ ਸਾਹਿਬ ਤੋਂ ਦੀ, ਉਹ ਵੀ ਬਖਸ਼ਿਆ ਜਾਏਗਾ। ਕਿਉਂਕਿ ਉਹ ਇਹ ਗੱਲਾਂ ਉਹ ਕਰ ਸਕਦਾ ਹੈ। ਤੁਸੀਂ ਜ਼ਿਲ੍ਹੇ ਦੇ ਮਾਲਕ ਜਿਹੜੇ, ਤੁਹਾਨੂੰ ਜ਼ਿਲ੍ਹੇ ਦਾ ਫਿਕਰ ਹੈ, ਜਿਹੜੇ ਸਾਰੀ ਸਟੇਟ ਦੇ ਮਾਲਕ ਨੇ ਉਹਨਾਂ ਨੂੰ ਸਾਰੀ ਸਟੇਟ ਦਾ ਫਿਕਰ ਹੈ, ਤੇ ਜਿਹੜੇ ਹਿੰਦੁਸਤਾਨ ਦੇ ਮਾਲਕ ਨੇ ਉਹਨਾਂ ਨੂੰ ਹਿੰਦੁਸਤਾਨ ਦਾ ਫਿਕਰ ਹੈ। ਇਸੇ ਤਰ੍ਹਾਂ ਹੀ ਜਿਹੜੇ ਸਾਰੀ ਦੁਨੀਆਂ ਦੇ ਮਾਲਕ ਨੇ ਨਾ, ਉਹਨਾਂ ਨੂੰ ਸਾਰੀ ਦੁਨੀਆਂ ਦਾ ਫਿਕਰ ਹੈ। ਇਸੇ ਵਾਸਤੇ ਉਹਨਾਂ ਨੇ ਆਖਿਆ ਨਾਨਕ ਨਾਮ ਚੜ੍ਹਦੀ ਕਲਾ, ਜਾਂ ਸਤਿਗੁਰੂ ਰਾਮ ਸਿੰਘ ਅਸੀਂ ਆਨੇ ਆ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਜੇ ਸਰਬੱਤ ਕਾ ਭਲਾ ਤੇ ਫਿਰ ਇਕੱਲੇ ਸਿੱਖਾਂ ਦਾ ਨਹੀਂ, ਇਕੱਲੇ ਬੰਦਿਆਂ ਦਾ ਨਹੀਂ, ਸੱਪਾਂ ਦਾ ਵੀ ਭਲਾ ਹੈ। ਸੱਪ ਨਹੀਂ ਵੱਢਦਾ, ਇਹ ਸਾਡਾ ਤਜਰਬਾ ਹੈ ਨਾਮਧਾਰੀਆਂ ਦਾ, ਜੇ ਅਸੀਂ ਨਾ ਉਹਦੇ ਨਾਲ ਦੁਸ਼ਮਣੀ ਕਰੀਏ। ਸੋ ਮੈਂ ਬਹੁਤਾ ਨਹੀਂ ਇਸ ਡਿਟੇਲ ਜਾਣਾ ਕਿ ਕਾਫੀ ਚਿਰ ਹੋ ਗਿਆ। ਸਰਦਾਰ ਬੂਟਾ ਸਿੰਘ ਹੋਰਾਂ ਨੂੰ ਮੈਂ ਇੱਕ ਦਿਨ ਨਾ ਕੁਦਰਤੀ ਹਵਾਈ ਅੱਡੇ ਤੇ ਇਕੱਠੇ ਹੋ ਗਏ, ਜਿਹੜਾ ਉਹ VIP ਲਾਂਚ ਸੀ ਉਹਦੇ ਵਿੱਚ ਮੈਂ ਜਾ ਕੇ ਬੈਠਾ ਤੇ ਉੱਥੇ ਬੈਠੇ ਸਨ, ਇਹ ਗੁਟਕਾ ਪੜੀ ਜਾਣ ਬੈਠੇ। ਮੈਂ ਵੇਖਿਆ ਵੀ ਇਹਨਾਂ ਦੇ ਉੱਤੇ ਮਿਨਿਸਟਰੀ ਦਾ ਕੋਈ ਅਸਰ ਨਹੀਂ ਜਾਪਦਾ, ਕੋਈ ਜ਼ਹਿਰ ਨਹੀਂ ਚੜਿਆ ਇਹਨਾਂ ਮਿਨਿਸਟਰੀ ਦਾ, ਫਿਰ ਉਹ ਕੰਮ ਆਪਣਾ ਪੂਰਾ ਰੱਖਦੇ ਨੇ। ਫਿਰ ਇੱਥੇ ਬਸ ਨਹੀਂ, ਬੜੀ ਹੈਰਾਨੀ ਦੀ ਗੱਲ ਹੈ, ਇੰਨਾ ਕੁਛ ਰੌਲਾ ਪਾਇਆ ਸਿੱਖਾਂ, ਅਸਾਂ ਸਿੱਖਾਂ ਨੇ ਵੀ ਆਹ ਕੁਛ ਹੋ ਗਿਆ, ਆਹ ਕੁਛ ਸਾਡੇ ਨਾਲ ਬੜੀ ਬੇਅਦਲੀ ਹੁੰਦੀ ਹੈ, ਬੜਾ ਕੁਛ ਹੁੰਦਾ। ਤੁਸੀਂ ਇਹ ਦੱਸੋ ਭਾਈ ਸਾਡੇ ਸਿੱਖ ਮੁੰਡੇ ਪਟਿਆਲੇ ਜਾਣ ਹਾਕੀ ਵਾਸਤੇ ਟ੍ਰੇਨਿੰਗ ਲੈਣ ਲਈ, ਉਹ ਆਪਣੇ ਤੇ ਕਸ਼ਹਿਰਾ ਨਹੀਂ ਪਾ ਸਕਦੇ, ਨਿੱਕਰ ਪਾਓ ਤੇ ਉਹ ਸਿੱਖ ਹੀ ਉੱਥੇ ਬੈਠੇ ਇੰਸਟਰਕਟਰ ਹੋਣ ਜਾਂ ਸਾਰਾ ਕੁਛ ਹੋਣ, ਤੇ ਬੜੀ ਹੈਰਾਨੀ ਦੀ ਗੱਲ ਹੈ, ਤੇ ਕੋਈ ਕਿਸੇ ਦਾ ਧਿਆਨ ਨਹੀਂ ਇਸ ਗੱਲ ਵੱਲ। ਤੇ ਮੈਂ ਫਿਰ ਆਪਣੀ ਸਾਰੀ ਹਾਕੀ ਦੀ ਟੀਮ ਤਿਆਰ ਕੀਤੀ, ਆਪਣੇ ਕੋਲ ਰੱਖ ਕੇ ਕੋਚ ਰੱਖੇ, ਉਹਨਾਂ ਨੂੰ ਮਾਸਟਰ ਨਾਲ ਰੱਖੇ, ਸਾਇੰਸ ਦੇ ਦੂਸਰੇ ਤੀਸਰੇ ਸਾਰੀ ਪੜ੍ਹਾਈ ਵੀ ਕਰਵਾਈ, ਤੇ ਉਹਨਾਂ ਨੇ ਕਾਫੀ ਸਫਲਤਾ ਪ੍ਰਾਪਤ ਕੀਤੀ ਇਸ ਗੱਲ ਵਿੱਚ। ਫਿਰ ਅਸੀਂ ਸੋਚਿਆ ਵੀ ਆਪਣਾ ਕੋਚ ਬਣਾ ਲਈਏ, ਇੱਕ ਤੇ ਕੋਚ ਬਣਾਉਣ ਵਾਸਤੇ ਕੋਸ਼ਿਸ਼ ਕੀਤੀ, ਕੋਚ ਦੇ ਉੱਤੇ ਫਿਰ ਉਹੀ ਅੜਿੱਕਾ ਵੀ ਇਹ ਇੱਥੇ ਨਿੱਕਰ ਪਾਵੇ, ਐਵੇਂ ਨਹੀਂ ਕੰਮ ਚੱਲ ਸਕਦਾ। ਫਿਰ ਸਰਦਾਰ ਬੂਟਾ ਸਿੰਘ ਉਹਨਾਂ ਨੂੰ ਅਰਜ਼ ਬੇਨਤੀ ਕੀਤੀ, ਤੇ ਸਗੁਰਾਂ ਇਹਨਾਂ ਨੇ ਮਨ ਤੇ ਵਸੇ, ਇਹਨਾਂ ਨੇ ਸਾਡੀ ਬਹੁਤ ਵੱਡੀ ਸਹਾਇਤਾ ਕੀਤੀ, ਇਹਨਾਂ ਨੇ ਆ ਕੇ ਉੱਥੇ ਕਸ਼ਹਿਰੇ ਨਾਲ ਉਹਨੂੰ ਟ੍ਰੇਨਿੰਗ ਦਵਾ ਦਿੱਤੀ ਹੈ। ਇਹ ਜਿਹਨਾਂ ਨੂੰ ਤੇ ਪਤਾ ਹੈ ਨਾ ਇਸ ਗੱਲ ਦਾ ਕਿ ਰਾਗ ਦਾ ਆਹ ਸੁਰ ਲਾਇਆ, ਉਹਨੂੰ ਲੱਖ ਰੁਪਇਆ ਵੀ ਦੇ ਦਿਓ ਰਾਗੀ ਨੂੰ, ਤਾਂ ਉਹਨੂੰ ਸਵਾਦ ਨਹੀਂ, ਜਿਹੜਾ ਆਹ ਸੁਰ ਬੜਾ ਵਧੀਆ ਲਾਇਆ। ਜਦੋਂ ਵਕੀਲ ਨੂੰ ਆਖ ਦੇਣਾ ਆਹ ਪੁਆਇੰਟ ਤੂੰ ਕਿੱਡਾ ਵਧੀਆ ਫੜਿਆ, ਉਹ ਵਕੀਲ ਨੂੰ ਪਤਾ ਵੀ ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ, ਉਹਨਾਂ ਨੂੰ ਪਤਾ ਹੈ ਕਸ਼ਹਿਰਿਆਂ ਵਾਲਿਆਂ ਨੂੰ, ਜਿਹਨਾਂ ਨੂੰ ਕਸ਼ਹਿਰੇ ਦੀ ਕਦਰ ਹੈ ਕਿ ਇਸ ਗੱਲ ਦੀ ਕਿੰਨੀ ਖੁਸ਼ੀ ਵਾਲੀ ਗੱਲ ਹੈ। ਸਤਿਗੁਰੂ ਰਾਮ ਸਿੰਘ ਨੇ ਜਦੋਂ ਨਾਮਧਾਰੀ ਪੰਥ ਦੀ ਸਾਜਨਾ ਕੀਤੀ, ਉਹੀ ਕਸ਼ਹਿਰੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਪਵਾਏ ਨੇ, ਉਹ ਭੁੱਲੀ ਹੋਈ ਚੀਜ਼ ਪਵਾਈ ਤੇ ਲੋਕਾਂ ਨੇ ਪਿੱਛੇ ਕੁੱਤੇ ਲਾ ਤੇ, ਕਿੱਥੋਂ ਕੱਛਾਂ ਵਾਲੇ ਆ ਗਏ ਨੇ, ਪਰ ਉਹ ਧੰਨ ਸਾਨੂੰ ਸਿੱਖ ਜਿਹਨਾਂ ਨੇ ਫਿਰ ਵੀ ਇਹ ਸਿੱਖੀ ਕਮਾਈ ਹੈ। ਸੋ ਸਰਦਾਰ ਬੂਟਾ ਸਿੰਘ ਹੋਰਾਂ ਨੇ ਇਸ ਕੰਮ 'ਚ ਬਹੁਤ ਵੱਡੀ ਮਦਦ ਕੀਤੀ ਹੈ, ਸਿੱਖੀ ਕਰਕੇ, ਇਹ ਹੋਰ ਕਿਸੇ ਗੱਲ ਕਰਕੇ ਨਹੀਂ। ਸੋ ਹੁਣ ਕਾਫੀ ਵਕਤ ਹੋ ਚੁੱਕਿਆ, ਵਿਆਹ ਦੀ ਰਸਮ ਤੁਸੀਂ ਵੇਖੀ ਹੈ, ਇਹ ਵਿਆਹ ਦੀ ਰਸਮ ਸਾਡੀ ਕੋਈ ਨਹੀਂ ਹੈ। ਸਤਿਗੁਰੂ ਰਾਮ ਸਿੰਘ ਨੇ ਉਹੀ ਚੀਜ਼ ਨੂੰ ਗੁਰੂ ਅਮਰਦਾਸ ਜੀ ਦਾ ਆਨੰਦ ਸਾਹਿਬ, ਗੁਰੂ ਰਾਮਦਾਸ ਜੀ ਦੀਆਂ ਲਾਵਾਂ, ਤੇ ਇਸ ਤਰੀਕੇ ਨਾਲ ਉਹਨਾਂ ਨੇ ਕਰ ਦਿੱਤਾ। ਜਿਵੇਂ ਉਹ ਪੰਡਿਤ ਅੱਗੇ ਮਹੀਨੇ ਸੁਣਾਉਂਦੇ ਸਨ, ਤੇ ਗੁਰੂ ਅਰਜਨ ਦੇਵ ਨੇ ਉਹ ਮਹੀਨਿਆਂ ਦਾ ਕੰਮ ਆਪਣੇ ਵਿੱਚ ਲੈ ਆਉਂਦਾ ਸੀ ਵੀ ਇਹ ਮਹੀਨੇ ਆਪਾਂ ਸੁਣਾ ਲਿਆ ਕਰਾਂਗੇ ਪੰਡਿਤਾਂ ਨੂੰ, ਨਾ ਸੁਣਾਉ ਵਿਛਾ ਕੇ, ਉਹ ਵੀ ਕੰਮ ਰੱਖਿਆ ਨਾਲ, ਵੀ ਉਹ ਕੰਮ ਸਾਡਾ ਸਰ ਵੀ ਗਿਆ। ਸੋ ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ 1863 ਦੀ June 3-4 ਨੂੰ ਖੋਟੇ ਪਿੰਡ ਵਿੱਚ। ਉਹ ਇਹ ਤੁਹਾਡੇ ਸਾਹਮਣੇ ਛੋਟੀ ਜਿਹੀ ਰਸਮ ਹੈ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਕੋਈ ਲੈਣ ਦੇਣ ਨਾ ਕੀਤਾ ਜਾਵੇ, ਅਗਾਂਹ ਤੋਂ ਕੋਈ ਪਾਰਟੀ ਨਾ ਕੀਤੀ ਜਾਵੇ। ਜੇ ਕਿਸੇ ਨੇ ਅਰਦਾਸਾ ਵੀ ਕੀਤਾ, ਅਰਦਾਸਾ ਕੋਈ ਮਾੜੀ ਚੀਜ਼ ਨਹੀਂ ਹੁੰਦਾ, ਪਾਠ ਕੋਈ ਮਾੜੀ ਚੀਜ਼ ਨਹੀਂ ਹੁੰਦਾ, ਪਰ ਇਸ ਕੰਮ ਲਈ ਜੇ ਕਰ ਸਕਦੇ, ਕੋਈ ਪਾਰਟੀ ਕਰਨੀ ਪਾਠ ਕਰਾਉਣਾ, ਜੇ ਪਾਰਟੀ ਨਹੀਂ ਕਰਨੀ ਤੇ ਪਾਠ ਕਰਾ ਦੇਣਾ, ਪਾਠ ਦੇ ਰੂਪ 'ਚ ਪਾਰਟੀ ਹੋ ਜਾਣੀ, ਉਹ ਸਾਡੇ ਵੱਲੋਂ ਬਿਲਕੁਲ ਪੂਰੀ ਤਰ੍ਹਾਂ ਬੰਦ ਹੈ। ਅਸੀਂ ਇਸ ਪਾਸਿਓਂ ਆਸਤਕ ਵੀ ਹੈਗੇ ਹਾਂ, ਤੇ ਭਾਵੇਂ ਦੂਜੇ ਪਾਸਿਓਂ ਆਸਤਕ ਸਮਝ ਲਓ ਕਿ ਇਹ ਨਹੀਂ ਕਰਨ ਦੇ, ਅਰਦਾਸਾ ਵੀ ਨਹੀਂ ਕਰਨਾ। ਸਿਰਫ ਇਹ ਹੈ ਤੇਰਾ ਇੱਥੇ 3 ਜੋੜੇ ਨੇ ਜਿਹਨਾਂ ਨੂੰ ਅੱਜ ਸਵੇਰੇ ਦੱਸਿਆ ਕਿ ਤੁਹਾਡਾ ਵਿਆਹ ਹੋਣਾ, ਤੁਹਾਨੂੰ ਉਹ ਸਿੱਖ ਨੇ ਜਿਹਨਾਂ ਨੇ ਉਸ ਵੇਲੇ ਗੱਲ ਕਰਕੇ ਵਿਆਹ ਕਰ ਲਿਆ। ਵਿਆਹ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਵੇਂ ਆਦਮੀ ਨੂੰ ਨਾ ਬੜਾ ਤੰਦਰੁਸਤ ਆਦਮੀ ਹੋਵੇ ਤੇ ਉਹਨੂੰ ਖਾਣ ਪੀਣ ਦੀ ਵੀ ਸੌਖ ਹੁੰਦੀ ਹੈ ਤੇ ਮਲਖਾਰੇ ਕਰਨ ਦੀ ਵੀ ਉਹਨੂੰ ਤਕਲੀਫ ਨਹੀਂ ਆਉਂਦੀ, ਤੇ ਜਿਹੜਾ ਬਿਮਾਰ ਹੋ ਜਾਂਦਾ ਉਹਨੂੰ ਫਿਰ ਕਾਫੀ ਤਕਲੀਫ ਹੁੰਦੀ ਹੈ। ਕਈ ਵਾਰ ਉਹ ਦਵਾਈਆਂ ਖਾਂਦਾ ਹੈ, ਕਈ ਕੁਛ ਕਰਦਾ ਵੀ ਮੇਰੀ ਰੋਟੀ ਹਜਮ ਹੋਵੇ, ਇਸ ਤਰ੍ਹਾਂ ਹੋਵੇ। ਤੇ ਵਿਆਹ ਨੂੰ ਬੜਾ ਸੌਖਾ ਜਿਹਾ ਰੱਖ ਦਿਓ ਤੇ ਨਾ ਤੁਹਾਡਾ ਵਕਤ ਖਰਚ ਹੋਵੇ। ਕਿੰਨਾ ਹੀ ਕੌਮ ਦਾ ਵਕਤ ਇਸ ਕੰਮ ਦਿੱਤੇ ਜਾਂਦਾ, ਕਿੰਨਾ ਪੈਸਾ ਇਸ ਗੱਲ ਤੇ ਬਰਬਾਦ ਹੁੰਦਾ। ਮੈਨੂੰ ਕਿਸੇ ਨੇ ਦੱਸਿਆ ਅੱਜ ਤੋਂ ਕੋਈ 10 ਸਾਲ ਦੇ ਪਹਿਲਾਂ ਦੀ ਗੱਲ, ਜਲੰਧਰ ਵਿੱਚ ਇੱਕ ਬੰਦੇ ਨੇ ਵਿਆਹ ਕੀਤਾ, ਕਿ 80,000 ਦੇ ਸ਼ਮੈਨੇ ਤੇ ਬਾਂਸ ਬੂਸ ਲੱਗੇ ਸੀ, ਖਰੇ ਦਿੱਲੀਓਂ ਕਿਤੋਂ ਆਏ ਸਨ। 80,000 ਦੀਆਂ ਕਿੰਨੀਆਂ ਗਊਆਂ ਆ ਸਕਦੀਆਂ ਨੇ, ਕਿੰਨਿਆਂ ਲੋਕਾਂ ਨੂੰ ਕੱਪੜਾ ਦਿੱਤਾ ਜਾ ਸਕਦਾ ਹੈ, ਕਿੰਨੀਆਂ ਲੰਮੀਆਂ ਸੜਕਾਂ ਬਣ ਸਕਦੀਆਂ ਨੇ, ਕਿੰਨਾ ਕੁਛ ਹੋ ਸਕਦਾ ਇਹਦੇ ਵਾਸਤੇ, ਕਿੰਨਿਆਂ ਨੂੰ ਰੋਟੀ ਖਵਾਈ ਜਾ ਸਕਦੀ ਹੈ। ਪਰ ਇਸ ਪਾਸੇ ਹੌਲੀ ਹੌਲੀ ਜੇ ਧਿਆਨ ਸਾਰੇ ਇਕੱਠੇ ਹੋ ਕੇ ਕਰਨਗੇ ਤੇ ਬੜੀ ਸੌਖੀ ਗੱਲ ਹੈ। ਇਹਦੇ ਵਾਸਤੇ ਅਸਾਂ ਤਾਂ ਧਿਆਨ ਨਹੀਂ ਇੰਨਾ ਕੀਤਾ, ਪਰ ਮੈਂ ਅਖਬਾਰਾਂ 'ਚ ਪੜ੍ਹਿਆ ਕੋਰੀਆ ਵਿੱਚ ਹਜ਼ਾਰਾਂ 'ਚ ਤਾਦਾਦ ਵਿੱਚ ਵਿਆਹ ਇਸ ਤਰ੍ਹਾਂ ਹੋਏ ਨੇ, ਮਿਊਨਸਪੈਲਿਟੀ ਵੱਲੋਂ ਹੋ ਜਾਂਦੇ ਨੇ, ਸਰਕਾਰ ਵੱਲੋਂ ਹੋ ਜਾਂਦੇ ਨੇ, ਵੀ ਕੋਈ ਖਰਚਾ ਨਾ ਕਰਵਾ ਕੇ ਇੱਥੇ ਜੋੜੇ ਵਿਆਹ ਇਕੱਠੇ ਕਰਕੇ ਤੁਹਾਨੂੰ ਆਪਣੇ ਰਸਮ ਅਦਾ ਕਰਕੇ ਵਿਆਹ ਕਰ ਲੈਂਦੇ ਨੇ। ਸੋ ਇਹ ਮੈਂ ਜਿਹੜੀ ਗੱਲ ਆਖੀ ਇਹ ਫਿਰ ਯਾਦ ਰੱਖਿਓ ਵੀ ਜਿੰਨਾ ਕੁਛ ਸਾਨੂੰ ਆਖਿਆ ਗਿਆ ਸਾਨੂੰ ਇਹ ਸਫੂਰਤੀ ਮਿਲੇ, ਸਾਨੂੰ ਤਾਕਤ ਮਿਲੇ ਵੀ ਅਸੀਂ ਸੱਚੀ ਮੁੱਚੀ ਇਸ ਲਾਇਕ ਹੋ ਸਕੀਏ, ਸਤਿਗੁਰੂ ਦੀ ਦਰਬਾਰ 'ਚ ਆਪਾਂ ਸੁਰਖਰੂ ਹੋ ਕੇ ਹਾਜ਼ਰ ਹੋ ਸਕੀਏ। ਮੈਂ ਇਹੋ ਯਾਦ ਕਰਕੇ ਸਭ ਤੋਂ ਆਗਿਆ ਲਵਾਂਗਾ। ਸਰ ਬੂਟਾ ਸਿੰਘ ਹੋਰਾਂ ਦਾ ਬਹੁਤ ਧੰਨਵਾਦ ਜਿਹਨਾਂ ਨੇ ਸਮਾਂ ਦਿੱਤਾ। ਹੁਣ ਅਰਦਾਸ ਹੋਏਗੀ ਤੇ ਅਰਦਾਸ ਤੋਂ ਬਾਅਦ ਲੜਕੇ ਲੜਕੀਆਂ ਨੂੰ ਜਾਂ 5 ਪਿਆਰਿਆਂ ਨੂੰ ਕੜਾ ਪ੍ਰਸ਼ਾਦ ਦੇ ਕੇ ਤੇ ਉਹ ਲੜਕੇ ਲੜਕੀਆਂ ਫਿਰ ਮੱਥਾ ਟੇਕਣ ਤੋਂ ਬਾਅਦ ਫਿਰ ਛੁੱਟੀ ਹੈ ਸਾਰਿਆਂ ਨੂੰ।